ਧੰਨ ਵਾਖੇ ਗੁਰੂ ਸਾਹਿਬ ਜੀਓ ਡੰਡੋਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਜੋ ਖਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਕਰ ਜਾਣੋ ਹੋ ਆਪੇ ਖਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਖਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੈ ਚੁਕੈ ਸਭ ਸੋਗ ਸੰਤਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੈ ਚੁਕੈ ਸਭ ਸੋਗ ਸੰਤਾਪੇ ਪਰਮ ਸਨਮਾਨ ਯੋਗ ਗੁਰੂ ਰੂਪ ਸਾਧ ਸੰਗਤ ਜੀ ਆਓ ਸਤਿਗੁਰੂ ਗੁਰੂ ਤੇਗ ਬਹਾਦਰ ਕਿਰਪਾਲੂ ਦਾਤਾ ਜੀ ਉਹਨਾਂ ਦੇ ਪਵਿੱਤਰ ਜੀਵਨ ਔਰ ਗੁਰਬਾਣੀ ਸ਼ਬਦ ਦੀ ਵਿਚਾਰ ਆਪ ਜੀ ਨਾਲ ਸਾਂਝੀ ਕੀਤੀ ਜਾ ਸਕੇ ਧੰਨ ਗੁਰੂ ਤੇਗ ਬਹਾਦਰ ਜੀ ਆਪ ਵਿੱਚ ਵਰਤੋ ਆਪ ਹੀ ਕਿਰਪਾ ਕਰਕੇ ਅੰਦਰ ਦਾ ਟਿਕਾ ਬਖਸ਼ ਕੇ ਅੰਮ੍ਰਿਤ ਬਚਨ ਔਰ ਇਤਿਹਾਸ ਦੀ ਵਿਚਾਰ ਕਰਾ ਲਵੋ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਦੇ ਸੰਬੰਧ ਵਿੱਚ ਕਿ ਸਭ ਤੋਂ ਪਹਿਲਾਂ ਇਤਿਹਾਸ ਨੂੰ ਪੜ੍ਹਦਿਆਂ ਸਾਨੂੰ ਇਹ ਦੇਖਣਾ ਪਏਗਾ ਕਿ ਉਹ ਕਿਹੜੀ ਪਾਵਨ ਧਰਤੀ ਹੈ ਜਿਸ ਧਰਤੀ ਦੇ ਉੱਪਰ ਸਤਿਗੁਰੂ ਜੀ ਦਾ ਅਵਤਰਨ ਹੋਇਆ ਕੌਣ ਮਾਤਾ ਪਿਤਾ ਨੇ ਜਿਨ੍ਹਾਂ ਦੇ ਘਰ ਵਿੱਚ ਸਮਰੱਥ ਗੁਰੂ ਜੀ ਆਏ ਅਤੇ ਫਿਰ ਉਹ ਕਿਹੜੇ ਕਿਹੜੇ ਸਿੱਖ ਨੇ ਕਿਹੜੇ ਕਿਹੜੇ ਜੀਵ ਨੇ ਜਿਨ੍ਹਾਂ ਨੇ ਸਮਰੱਥ ਗੁਰੂ ਦੇ ਦਰਸ਼ਨ ਕੀਤੇ ਅਤੇ ਉਹਨਾਂ ਦੇ ਅੰਦਰ ਨੂੰ ਟਿਕਾ ਮਿਲਿਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਾਹਿਬ ਨੇ ਫੁਰਮਾਇਆ ਹੈ ਸਾ ਧਰਤੀ ਭਈ ਖਰਿਆਵਲੀ ਉਹ ਧਰਤੀ ਖਰਿਆਵਲੀ ਦਾ ਅਰਥ ਭਾਗਾਂ ਵਾਲੀ ਹੋ ਗਈ ਉੱਥੇ ਰੂਹਾਨੀਅਤ ਦੀਆਂ ਤਰੰਗਾਂ ਉੱਠ ਖਲੋਤੀਆਂ ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਛੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਫਿਰ ਬਚਨ ਕਰਦੇ ਨੇ ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ, ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ, ਆਪ ਧਰਿਆ ਜਿਨੀ ਡਿੱਠਾ, ਤਿਨਾ ਲੈ ਛਡਾਏ। ਉਹ ਧਰਤੀ ਕਿਹੜੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਆਏ? ਉਹ ਮਾਤਾ ਪਿਤਾ ਕੌਣ ਜਿਨ੍ਹਾਂ ਦੇ ਗ੍ਰਹਿ ਵਿਖੇ ਭਾਗ ਲਾਇਆ? ਅਤੇ ਸਭ ਤੋਂ ਪਹਿਲੀ ਆਰੰਭ ਵਿੱਚ ਅਰਜ਼ ਕਰਨੀ ਚਾਹੁੰਦਾ ਵਾਂ ਕਿ ਉਹ ਧਰਤੀ ਹੈ ਜਿਹਨੂੰ ਆਪਾਂ ਗੁਰੂ ਕੀ ਨਗਰੀ ਕਹਿੰਦੇ ਹਾਂ, ਅਤੇ ਜਿਸ ਨੂੰ ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਧੰਨ ਗੁਰੂ ਰਾਮਦਾਸ ਜੀ ਦਾ ਪਾਵਨ ਅਸਥਾਨ ਉੱਥੇ ਹੈ। ਉਸ ਧਰਤੀ ਦੇ ਸੰਬੰਧ ਵਿੱਚ ਤਾਂ ਗੁਰੂ ਅਰਜਨ ਸਾਹਿਬ ਪਹਿਲਾਂ ਹੀ ਆਪਣੀ ਰਚਨਾ ਤੋਂ ਇਹ ਬਚਨ ਕਰਕੇ ਗਏ ਨੇ ਕਿ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸ ਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਹੇ ਨਾਇ ਰਾਮਦਾਸ ਸਰ। ਉਹ ਧਰਤੀ ਜਿਸ ਨੂੰ ਪਹਿਲਾਂ ਗੁਰੂ ਕਾ ਚੱਕ ਕਿਹਾ ਗਿਆ, ਸਮੇਂ ਦੇ ਨਾਲ ਇਹਨੂੰ ਚੱਕ ਗੁਰੂ ਕਾ ਵੀ ਕਿਹਾ ਗਿਆ, ਫਿਰ ਇਸ ਧਰਤੀ ਨੂੰ ਸੁਧਾ ਸਰ ਕਹਿਣ ਲੱਗੇ, ਫਿਰ ਇਸ ਧਰਤੀ ਦਾ ਨਾਮ ਅੱਜ ਅੰਮ੍ਰਿਤਸਰ ਆਪਾਂ ਲੈਂਦੇ ਹਾਂ। ਅੰਮ੍ਰਿਤਸਰ ਸਾਹਿਬ ਦੀ ਇਸ ਨਗਰੀ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੀ ਕੁੱਖ ਤੋਂ 1 ਅਪ੍ਰੈਲ 1621 ਨੂੰ ਸਾਹਿਬ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਦਾ ਅੰਮ੍ਰਿਤ ਵੇਲੇ ਆਗਮਨ ਹੋਇਆ ਹੈ। ਕਿਉਂਕਿ ਜਿੱਥੇ ਅਸੀਂ ਬਾਣੀ ਦੀ ਗੱਲ ਕਰਨੀ ਹੈ, ਉੱਥੇ ਸਾਨੂੰ ਆਪਣੇ ਗੁਰੂ ਦੇ ਇਤਿਹਾਸ, ਗੁਰੂ ਬਾਬਿਆਂ ਦੀਆਂ ਸਾਖੀਆਂ ਤੋਂ ਜਾਣੂ ਹੋਣਾ ਅਤਿ ਜ਼ਰੂਰੀ ਹੈ। 1 ਅਪ੍ਰੈਲ 1621 ਨੂੰ ਅੰਮ੍ਰਿਤ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਹਰਿਮੰਦਰ ਸਾਹਿਬ ਦੇ ਅੰਦਰ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸਨ। ਉਸ ਵੇਲੇ ਘਰੋਂ ਇੱਕ ਮੇਵੜਾ, ਮੇਵੜੇ ਦਾ ਅਖਰੀ ਅਰਥ ਕਰਾਂਗੇ ਅਰਦਾਸੀਆ, ਸੇਵਾਦਾਰ ਗਿਆ ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵੀ ਜਾ ਕੇ ਇਸ ਨੇ ਹਰਿਮੰਦਰ ਸਾਹਿਬ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਦੇ ਗ੍ਰਹਿ ਵਿਖੇ 5ਵੇਂ ਸਪੁੱਤਰ ਨੇ ਅੱਜ ਜਨਮ ਲਿਆ ਹੈ। ਕਿਉਂਕਿ ਗੁਰੂ ਤੇਗ ਬਹਾਦਰ ਜੀ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਵਿਖੇ 4 ਪੁੱਤਰ ਅਤੇ 1 ਸਪੁੱਤਰੀ ਹੈ। ਸਭ ਤੋਂ ਵੱਡੇ ਪੁੱਤਰ ਨੇ ਬਾਬਾ ਗੁਰਦਿੱਤਾ ਜੀ, ਉਸ ਤੋਂ ਅੱਗੇ ਨੇ ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ, ਅਤੇ 1 ਸਪੁੱਤਰੀ ਹੈ ਗੁਰੂ ਹਰਗੋਬਿੰਦ ਸਾਹਿਬ ਦੀ, ਉਸ ਬੱਚੀ ਦਾ ਨਾਮ ਹੈ ਬੀਬੀ ਵੀਰੋ। 4 ਸਪੁੱਤਰ 1 ਸਪੁੱਤਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ। ਅੱਜ ਪੁੱਤਰਾਂ ਵਿੱਚੋਂ 5ਵੇਂ ਪੁੱਤਰ ਗੁਰੂ ਤੇਗ ਬਹਾਦਰ ਜੀ ਦੀ ਜਦੋਂ ਆਮਦ ਹੋਈ ਅਤੇ ਅੰਮ੍ਰਿਤ ਵੇਲੇ ਸਿੱਖ ਨੇ ਹਰਿਮੰਦਰ ਸਾਹਿਬ ਜਾ ਕੇ ਕਿਹਾ, ਸੱਚੇ ਪਾਤਸ਼ਾਹ ਆਪ ਜੀ ਦੇ ਗ੍ਰਹਿ ਵਿਖੇ ਉਸ ਪਰਿਪੂਰਨ ਪਰਮੇਸ਼ਵਰ ਨੇ 5ਵੇਂ ਸਪੁੱਤਰ ਦੀ ਦਾਤ ਬਖਸ਼ੀ ਹੈ। ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਪੂਰਨ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ, ਹਰਿਮੰਦਰ ਸਾਹਿਬ ਦੇ ਅੰਦਰ ਅਰਦਾਸ ਹੋਈ ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜਦੋਂ ਆਪਣੇ ਮਹੱਲਾਂ ਨੂੰ ਗਏ ਅਤੇ ਜਿੱਥੇ ਗੁਰੂ ਤੇਗ ਬਹਾਦਰ ਜੀ ਦੀ ਆਮਦ ਹੋਈ, ਉਸ ਨੂੰ ਅੱਜ ਅਸੀਂ ਕਹਿੰਦੇ ਹਾਂ ਗੁਰੂ ਕਾ ਮਹਿਲ, ਉਸ ਦਾ ਨਾਮ ਹੈ ਗੁਰੂ ਕਾ ਮਹਿਲ। ਧੰਨ ਗੁਰੂ ਹਰਗੋਬਿੰਦ ਸਾਹਿਬ ਇਕੱਲੇ ਨਹੀਂ, ਨਾਲ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਗਏ, ਨਾਲ ਭਾਈ ਸਾਹਿਬ ਭਾਈ ਗੁਰਦਾਸ ਜੀ ਗਏ, ਨਾਲ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਗਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜਦੋਂ ਆਪਣੇ ਮਹੱਲ ਵਿੱਚ ਪ੍ਰਵੇਸ਼ ਕੀਤਾ ਅਤੇ ਮੇਰੇ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਜਨਮ ਤੋਂ ਕੁਝ ਸਮਾਂ ਬਾਅਦ ਹੀ ਪਿਤਾ ਗੁਰੂ ਜੀ ਨੇ ਆਪਣੀ ਗੋਦ ਵਿੱਚ ਲਿਆ, ਅਤੇ ਇੱਥੇ ਇਤਿਹਾਸਕਾਰਾਂ ਨੇ ਇੱਕ ਬਹੁਤ ਸੋਹਣੀ ਗੱਲ ਕਹੀ ਹੈ, ਕਹਿੰਦੇ ਨੇ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੂੰ ਸਾਹਿਬ ਨੇ ਆਪਣੀ ਗੋਦ ਵਿੱਚ ਲਿਆ, ਉਸ ਵੇਲੇ ਬਚਨ ਕਰਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪੁੱਤਰ ਦੇ ਤਨ ਨੂੰ ਦੇਖ ਕੇ अपने पुत्र दे शरीर नू देख के अपना थोड़ा जिहा शीश चुका दिता सी। इतिहास दे बचन ने कि शीश चुकाया ते भाई साहब भाई विधि चंद जी ने उत्थे नाल ही प्रश्न कर दिता, कहन लगे सच्चे पातशाह कि आप जी दे घर दे अंदर पहला चार सपुत्र ने, पर आ जिहड़ा सब तो छोटा आया इहदे आउण दी आमद दी खुशी विच एक अपनी गोद भी तुसी लै लिया ते दूसरा तुसी इहदे चरणा नू जां इहदे पवित्र शरीर नू दे के अपना शीश क्यों थोड़ा जिहा चुका दिता। हुण इत्थे एक गल चेते रखियो, असीं इहनू तारक बिरती नाल नहीं लैणा कि गुरु हरगोबिंद साहिब पिता ने ते गुरु तेग बहादुर सच्चे पातशाह जी ओह पुत्र ने। देखो गुरु तेग बहादुर जी नू बहुत प्यार दिता गुरु हरगोबिंद साहिब ने, ते एक वड्डे पुत्र बाबा गुरदित्ता जी नू जदों भी गुरु हरगोबिंद साहिब बुलांदे सन कदी इकला गुरदित्ता शब्द नहीं सन वरतदे, शब्द वरतदे सन बाबा गुरदित्ता जी। हुण बाबा शब्द क्यों वरतिया जांदा है, इत्थे मैं थोड़ी जी अर्ज करनी चाहना कि बाबा अटल नहीं, बाबा गुरदित्ता जी नू इन्ने प्यारे शब्द ते इहदा कारण सी। जदों पुछिया महाराज इस सपुत्र लई बाबा जी शब्द क्यों, क्योंकि बाबा गुरदित्ता जी वह महान हस्ती ने जिन्हां दे घर विखे इस गुरु नानक जी की जोत दे सतवें मालक धन गुरु हर राय साहिब ने अपना अवतर लेना है। जिस दे घर विच गुरु ने आना है उहदे पिता का अदब सी, भावें गुरु हरगोबिंद साहिब के पुत्र ने बाबा गुरदित्ता जी, पर नाल शब्द वरतदे सन बाबा गुरदित्ता जी। धन गुरु तेग बहादुर जी नू जदों ये सत्कार दिता गया तो भाई साहब भाई विधि चंद ने पूछ लिया कि कृपालू दाता जी कि इस पुत्र दे लई इन्ना इज्जत इन्ना सत्कार क्यों, तो गुरु साहब ने दो शब्द कहे सन गुरु तेग बहादुर जी लई। कहन लगे भाई विधि चंद ये मेरा पुत्र गरीबां दा रक्षक होवेगा, ये मेरा पुत्र संसार विच आया ते लोकां दी पत ढकेगा, ते नाल ये बचन कीता सी कि जदों भी किसे ते अत दी मुसीबत पैगी ये मेरा पुत्र मुसीबतां विच फसियां खोईयां दियां मुसीबतां दे बंधन कट देवेगा। तां इहदा अदब कीता है, उत्थे दो शब्द कहे ने दीन रक्षक संकट हरै यही सदा पहचान। एक तां गरीब दी रक्षा करेगा, दूसरा मुसीबत आप हैगी ते ए उस मुसीबत तो संकट नू कट देवेगा, एदी पहचान सदा लई एक होवेगी। धन गुरु तेग बहादुर कृपालू जी, इत्थे एक रवायत है कुछ सज्जन कहिंदे ने कि बचपन विच नाम रखिया सी त्याग मल, पर जदों करतारपुर दी धरती ते तेग चलाई ते मैदानी जंग भी जूझे ते त्याग मल तो तेग बहादुर ना रख दिता। पर हकीकत है कि गुरु तेग बहादुर जी का नाम धन गुरु हरगोबिंद साहिब कृपालू जी ने जन्म तो बाद अमृतसर साहिब की धरती के उपर ही तेग बहादुर रख दिता सी। भाई गुरदास जी ने दर्शन किते, धन गुरु हरगोबिंद साहिब ने असीसा दितियां ते बाबा बुढ़ा साहिब जी की मुबारक रसना तो यह बचन सी। ते देखो उस वेले बाबा बुढ़ा साहिब जी की उम्र 100 ते तकरीबन 15 साल दे करीब हो चुकी सी, 114-15 साल दे करीब सी बाबा बुढ़ा जी की उम्र। बाबा बुढ़ा साहिब ने धन गुरु तेग बहादुर सच्चे पातशाह जी नू बाल उम्र भी देखिया ते ए शब्द क्यों ने कि खै ऐ बालक मैनू परमात्मा ने शायद इसे करके दीर्घ आयु दिती है कि तेरे वर्गे त्यागी, तेरे वर्गे जपी, तेरे वर्गे तपी, तेरे वर्गे बंदगी दे खजाने लै के जड़े आए ने तुहाडे दर्शन करन वास्ते परमात्मा ने मैनू दीर्घ आयु दे दिती है। मैं हैरान होया कि धन गुरु हरगोबिंद साहिब उन्होंने भी पढ़ाई बाबा बुढ़ा साहिब तो शुरू की थी। ते जिस दिन गुरु तेग बहादुर जी की तलीम की गल चली तो उस दिन भी बाबा बुढ़ा साहिब जी नू नियुक्त किया गया ते गुरु तेग बहादुर जी नू सब तो पहला गुरबाणी की संथ्या देने वाले बाबा बुढ़ा साहिब जी ने, बाबा बुढ़ा साहिब ने गुरबाणी की संथ्या दी ਅਤੇ ਇੱਕ ਸਾਲ ਦੋ ਸਾਲ ਨਹੀਂ, ਇਤਿਹਾਸ ਲਿਖਦਾ ਹੈ ਕਿ ਧੰਨ ਗੁਰੂ ਤੇਗ ਬਹਾਦਰ ਜੀ ਨੂੰ 6 ਸਾਲ ਦੇ ਕਰੀਬ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਕੋਲ ਬਿਠਾ ਕੇ ਗੁਰਬਾਣੀ ਦੀ, ਗੁਰਮਤ ਦੀ ਅਤੇ ਸਿੱਖੀ ਕਮਾਣ ਦੀ ਆਪਣੇ ਕੋਲੋਂ ਸਿੱਖਿਆ ਦਿੰਦੇ ਰਹੇ। ਗੁਰਬਾਣੀ ਪੜ੍ਹਾਉਣੀ ਬਾਬਾ ਬੁੱਢਾ ਸਾਹਿਬ ਜੀ ਦੀ ਜ਼ਿੰਮੇਵਾਰੀ ਸੀ। ਗੁਰੂ ਤੇਗ ਬਹਾਦਰ ਜੀ ਦੇ ਜੀਵਨ ਵਿੱਚ ਬਚਪਨ ਵਿੱਚ ਕੁਝ ਘਟਨਾਵਾਂ ਵਾਪਰਦੀਆਂ ਨੇ ਅਤੇ ਜਿਹੜੀਆਂ ਬੜੇ ਵੱਡੇ ਅਰਥ ਰੱਖ ਕੇ ਬੈਠੀਆਂ ਹਨ। 4 ਸਾਲ ਦੀ ਉਮਰ ਸੀ ਮੇਰੇ ਗੁਰੂ ਤੇਗ ਬਹਾਦਰ ਕਿਰਪਾਲੂ ਦਾਤਾ ਜੀ ਦੀ ਅਤੇ ਇਹਨਾਂ ਦੇ ਵੱਡੇ ਭਰਾਤਾ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਵਿਆਹ ਆ ਗਿਆ ਹੈ। ਸਰਦੀ ਦਾ ਮੌਸਮ ਸੀ ਅਤੇ ਜਦੋਂ ਬਾਬਾ ਗੁਰਦਿੱਤਾ ਸਾਹਿਬ ਜੀ ਦੀ ਬਰਾਤ ਨਿਕਲੀ ਅਤੇ ਅਨੇਕਾਂ ਪਿੰਡ ਦੇ ਸ਼ਹਿਰ ਦੇ ਲੋਕ ਜਿਹੜੇ ਨੇ ਉਹ ਸੜਕਾਂ ਦੇ ਕਿਨਾਰੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੀ ਬਰਾਤ ਨੂੰ ਦੇਖਣ ਵਾਸਤੇ ਆਏ। ਹਰ ਇੱਕ ਨੇ ਇੱਕ ਦੂਜੇ ਵੱਲ ਧਿਆਨ ਸੀ, ਪਰ 4 ਸਾਲ ਦੀ ਉਮਰ ਹੈ ਗੁਰੂ ਤੇਗ ਬਹਾਦਰ ਜੀ ਦੀ, ਬਰਾਤ ਵਿੱਚ ਗਏ ਨੇ, ਮਾਤਾ ਨਾਨਕੀ ਨੇ ਕੀਮਤੀ ਪੁਸ਼ਾਕ ਪਾਈ, ਉਸ ਵੇਲੇ ਗਹਿਣੇ ਵੀ ਕੀਮਤੀ ਪਾਏ ਅਤੇ ਧੰਨ ਗੁਰੂ ਤੇਗ ਬਹਾਦਰ ਜੀ ਦਾ ਧਿਆਨ ਕਿਸੇ ਹੋਰ ਪਾਸੇ ਨਹੀਂ, ਸੜਕ 'ਤੇ ਖਲੋਤੇ ਹੋਏ ਛੋਟੇ ਛੋਟੇ ਬੱਚਿਆਂ ਨੂੰ ਦੇਖਦੇ ਨੇ ਅਤੇ ਉਹਦੇ ਵਿੱਚ ਇੱਕ ਮਾਸੂਮ ਬੱਚਾ ਉਹਨਾਂ ਦੀ ਉਮਰ ਜਿਤਨਾ ਉਹਦੇ ਕੋਲ ਜਾ ਗਏ ਕਿ ਦੇਖਿਆ ਉਹਦੇ ਤਨ ਢੱਕਣ ਨੂੰ ਕੋਈ ਗਰਮ ਬਸਤਰ ਨਹੀਂ, ਠੰਡ ਦੇ ਨਾਲ ਉਹ ਕੰਬ ਰਿਹਾ ਹੈ, ਦੰਦ 'ਤੇ ਦੰਦ ਵੱਜਦੇ ਨੇ ਅਤੇ ਗੁਰੂ ਤੇਗ ਬਹਾਦਰ ਜੀ ਕੋਲ ਖੜ੍ਹੇ ਹੋ ਗਏ ਅਤੇ ਇਹ ਸ਼ਬਦ 4 ਸਾਲ ਦੀ ਉਮਰ ਵਿੱਚ ਕਿਹਾ। ਕਹਿਣ ਲੱਗੇ ਇੰਨੀ ਠੰਡ ਪੈ ਰਹੀ ਹੈ, ਇੰਨੀ ਸਰਦੀ ਪੈ ਰਹੀ ਹੈ ਕਿ ਤੇਰੀ ਮਾਤਾ ਨੇ, ਤੇਰੀ ਮਾਂ ਨੇ ਤਨ ਢੱਕਣ ਨੂੰ ਬਸਤਰ ਨਹੀਂ ਦਿੱਤਾ। ਅਤੇ ਉਸ ਬੱਚੇ ਦਾ ਅੱਗੋਂ ਉੱਤਰ ਸੀ, ਕੌਣ ਮਾਂ ਹੈ ਜਿਹੜੀ ਇਹ ਨਹੀਂ ਚਾਹੁੰਦੀ ਕਿ ਮੇਰੇ ਬੱਚੇ ਨੂੰ ਸੋਹਣੀ ਪੁਸ਼ਾਕ ਮਿਲੇ, ਮੇਰੇ ਪੁੱਤਰ ਨੂੰ ਸੋਹਣੀ ਖੁਰਾਕ ਮਿਲੇ, ਮੇਰੇ ਪੁੱਤਰ ਨੂੰ ਟਨ ਢੱਕਣ ਵਾਸਤੇ, ਸਰੀਰ ਢੱਕਣ ਲਈ ਬਸਤਰ ਮਿਲ ਜਾਣ। ਮਾਂ ਤਾਂ ਚਾਹੁੰਦੀ ਹੈ ਪਰ ਗਰੀਬੀ ਇਤਨੀ ਹੈ ਕਿ ਘਰ ਦੀ ਰੋਟੀ ਬੜੀ ਮੁਸ਼ਕਲ ਨਾਲ ਚੱਲਦੀ ਏ, ਸਾਨੂੰ ਗਰੀਬਾਂ ਨੂੰ ਗਰਮ ਕੱਪੜੇ ਕਿੱਥੋਂ ਨਸੀਬ ਹੋਣੇ ਨੇ। ਧੰਨ ਗੁਰੂ ਤੇਗ ਬਹਾਦਰ ਜੀ ਨੇ ਸੁਣਿਆ ਅਤੇ ਸਿੱਖ ਇਤਿਹਾਸ ਕਹਿੰਦਾ ਹੈ ਕਿ ਜਿਹੜੇ ਕੀਮਤੀ ਬਸਤਰ ਧੰਨ ਗੁਰੂ ਤੇਗ ਬਹਾਦਰ ਜੀ ਨੇ ਤਨ ਦੇ ਉੱਪਰ ਓਢੇ ਸਨ, ਉਹ ਕੀਮਤੀ ਬਸਤਰ ਉਤਾਰ ਕੇ ਉਸ ਬੱਚੇ ਦੇ ਤਨ 'ਤੇ ਪਵਾ ਦਿੱਤੇ। ਕਹਿਣ ਲੱਗੇ ਲੈ ਤੂੰ ਸਰਦੀ ਤੋਂ ਬਚ ਅਤੇ ਮੈਨੂੰ ਤਾਂ ਮਾਂ ਹੋਰ ਸਲਾਹ ਕੇ ਦੇ ਦੇਗੀ। ਬਰਾਤ ਅੱਗੇ ਨੂੰ ਚਲੀ ਗਈ ਅਤੇ 4 ਸਾਲ ਦੀ ਉਮਰ ਵਿੱਚ ਗਰੀਬਾਂ 'ਤੇ ਤਰਸ ਖਾਣ ਵਾਲਾ, ਨਗੇਜ ਨੂੰ ਢੱਕਣ ਵਾਲਾ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਵਾਪਸ ਆਏ। ਮਾਤਾ ਨਾਨਕੀ ਜੀ ਨੇ ਪੁੱਛਿਆ ਲਾਲ ਜੀ ਕਿ ਕੀਮਤੀ ਪੁਸ਼ਾਕ ਕਿਹੜੀ ਥਾਂ 'ਤੇ ਛੱਡ ਆਏ। ਪਹਿਲਾਂ ਖਾਮੋਸ਼ ਹੋ ਗਏ, ਫਿਰ ਪੁੱਛਿਆ ਪੁੱਤਰ ਇੰਨੇ ਕੀਮਤੀ ਬਸਤਰ ਕਿਸ ਨੂੰ ਦਿੱਤੇ, ਅਤੇ ਕਹਿੰਦੇ ਨੇ ਗੰਭੀਰਤਾ ਵਿੱਚ ਆ ਕੇ ਕਿਹਾ ਮਾਂ ਸੱਚ ਜਾਣੀ ਕਿਸੇ ਦਾ ਨਗੇਜ ਮੇਰੇ ਤੋਂ ਦੇਖਿਆ ਨਹੀਂ ਜਾਂਦਾ, ਕਿਸੇ ਦੇ ਨਗਨ ਤਨ ਨੂੰ ਮੈਂ ਦੇਖ ਨਹੀਂ ਸਕਦਾ। ਬਰਾਤ ਚਲੀ ਜਾ ਰਹੀ ਸੀ, ਇੱਕ ਗਰੀਬ ਜਿਹਾ ਬੱਚਾ ਜਿਹਦੇ ਤਨ ਉੱਪਰ ਬਸਤਰ ਨਹੀਂ, ਮੈਂ ਉਹਦੇ ਤੋਂ ਪੁੱਛਿਆ ਅਤੇ ਕਹਿੰਦਾ ਸੀ ਘਰ ਦੀ ਰੋਟੀ ਮੁਸ਼ਕਲ ਨਾਲ ਚੱਲਦੀ ਹੈ, ਬਸਤਰ ਕਿਸ ਨੇ ਲੈ ਕੇ ਦੇਣੇ ਨੇ ਗਰਮ। ਮਾਂ ਮੈਨੂੰ ਤਾਂ ਤੂੰ ਹੋਰ ਬਸਤਰ ਵੀ ਸਲਾਹ ਦੇਵੇਂਗੀ, ਪਰ ਉਸ ਗਰੀਬ ਬੱਚੇ ਨੂੰ ਕਿੰਨੇ ਬਸਤਰ ਲੈ ਕੇ ਦੇਣੇ ਸਨ। ਗੱਲ ਸਿਰਫ ਕੱਪੜਿਆਂ ਦੀ ਨਹੀਂ, ਇੱਥੇ ਥੋੜ੍ਹਾ ਜਿਹਾ ਅਟਕਿਓ। ਦੇਖੋ ਇੱਕ ਬੰਦੇ ਦਾ, ਇੱਕ ਬੱਚੇ ਦਾ ਤਨ ਨਗਨ ਦੇਖਿਆ ਅਤੇ ਗੁਰੂ ਤੇਗ ਬਹਾਦਰ ਜੀ ਤੋਂ ਰਿਹਾ ਨਾ ਗਿਆ, ਆਪਣੇ ਸਰੀਰ ਦੇ ਉੱਤੇ ਪਏ ਹੋਏ ਕੱਪੜੇ, ਆਪਣੇ ਤਨ ਦੇ ਉੱਪਰ ਓਢੇ ਹੋਏ ਬਸਤਰ ਉਤਾਰ ਕੇ ਉਸ ਬੱਚੇ ਦੇ ਤਨ ਨੂੰ ਢੱਕ ਦਿੱਤਾ। ਜਿਸ ਦਿਨ ਬੱਚੇ ਨੂੰ ਦੇਖਿਆ ਆਪਣੇ ਕੱਪੜਿਆਂ ਨਾਲ ਉਹਦੇ ਤਨ ਨੂੰ ਢੱਕਿਆ, ਅਤੇ ਜਿਸ ਦਿਨ ਹਿੰਦੁਸਤਾਨ ਦੀ ਧਰਤੀ 'ਤੇ ਦੇਖਿਆ ਵੀ ਤਿਲਕ ਜੰਨੂ ਇੱਥੋਂ ਦੀਆਂ ਬਹੁ ਬੇਟੀਆਂ ਦੀ ਪੱਤ ਨੂੰ ਕੋਈ ਨਗੇਜ ਪਿਆ ਕਰਦਾ ਹੈ, ਅਤੇ ਉਦਨ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਤਨ ਦੀ ਚਾਦਰ ਬਣਾ ਕੇ ਸਾਰੇ ਹਿੰਦੁਸਤਾਨ ਨੂੰ ਢੱਕ ਦਿੱਤਾ। ਕਿਉਂਕਿ ਗੁਰੂ ਤੇਗ ਬਹਾਦਰ ਨਗੇਜ ਨਹੀਂ ਦੇਖ ਸਕਦੇ, ਜੇ ਬਸਤਰ ਦੀ ਲੋੜ ਪਈ ਤਨ ਬਸਤਰ ਨਾਲ ਢੱਕਿਆ, ਅਤੇ ਜੇ ਕਿਸੇ ਨੂੰ ਧਰਮ ਨੂੰ ਢੱਕਣ ਦੀ ਲੋੜ ਪਈ ਤਾਂ ਆਪਣੇ ਤਨ ਦੀ ਚਾਦਰ ਬਣਾ ਕੇ ਉਸ ਧਰਮ ਦੀ ਪੱਤ ਹੀ ਸਦਾ ਲਈ ਢੱਕ ਦਿੱਤੀ। ਗੁਰੂ ਤੇਗ ਬਹਾਦਰ ਉਹਨਾਂ ਦੀ ਜ਼ਿੰਦਗੀ ਵਿੱਚ ਬਚਪਨ ਵਿੱਚ ਇੱਕ ਹੋਰ ਘਟਨਾ ਵਾਪਰੀ ਹੈ ਜਿਹਨੇ ਅੱਤ ਦਾ ਗੰਭੀਰ ਕਰ ਦਿੱਤਾ। ਉਹ ਘਟਨਾ ਸੀ ਕਿ ਆਪਣੀਆਂ ਅੱਖਾਂ ਦੇ ਸਾਹਮਣੇ, ਮੈਂ ਥੋੜ੍ਹਾ ਜਿਹਾ ਇਤਿਹਾਸਿਕ ਨੁਕਤਾ ਆਪਣਾ ਲੈ ਰਿਹਾ ਕਿਉਂਕਿ ਤੁਸੀਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਉਹਨਾਂ ਦੀ ਸ਼ਹਾਦਤ, ਉਹਨਾਂ ਦੀ ਬਾਣੀ ਸੁਣਨ ਵਾਸਤੇ ਇਕੱਤਰ ਹੋਏ। ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਵਿੱਚ ਬਾਲ ਉਮਰ ਵਿੱਚ ਇੱਕ ਹੋਰ ਘਟਨਾ ਵਾਪਰੀ ਹੈ ਕਿ ਵੱਡੇ ਭਰਾਤਾ ਬਾਬਾ ਅਟਲ ਰਾਏ ਜੀ, ਜਿਨ੍ਹਾਂ ਦੀ ਉਮਰ ਆਰਬਲਾ ਉਸ ਵੇਲੇ ਤਕਰੀਬਨ 9 ਕੁ ਸਾਲ ਦੀ ਸੀ। ਦੇਖੋ ਗੁਰੂਕਿਆਂ ਦੇ ਕੋਲ ਕਿੰਨੀ ਕੁ ਬਰਕਤ ਹੈ। ਅਤੇ ਅੱਜ ਆਪਾਂ ਹਰਿਮੰਦਰ ਸਾਹਿਬ ਜਾਂਦੇ ਹਾਂ ਅਤੇ ਸਭ 'ਚੋਂ ਉੱਚੀ ਇਮਾਰਤ ਉਸ ਕੰਪਲੈਕਸ ਵਿੱਚ ਜੈ ਹੈ ਅਤੇ ਉਹ ਵੀ ਬਾਬਾ ਅਟਲ ਜੀ ਦੀ ਯਾਦਗਾਰੀ ਵਿੱਚ ਬਣਿਆ ਹੋਇਆ ਗੁਰਦੁਆਰਾ। ਧੰਨ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਵਿੱਚ ਇਸ ਘਟਨਾ ਨੇ ਹੋਰ ਵੀ ਗੰਭੀਰਤਾ ਪੈਦਾ ਕਰ ਦਿੱਤੀ। ਗੁਰੂ ਤੇਗ ਬਹਾਦਰ ਜੀ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਕਿ 9 ਸਾਲ ਦੇ ਬਾਬਾ ਅਟਲ ਜੀ ਜਿਸ ਦਿਨ ਰਾਤ ਮੀਟੀ ਦੇ ਕੇ ਮੋਣ ਦੇ ਸਿਰ ਵਾਪਸ ਆਏ ਅਤੇ ਸਵੇਰੇ ਘਰੋਂ ਤਿਆਰ ਹੋ ਕੇ ਖੇਲਣ ਨੂੰ ਗਏ ਅਤੇ ਜਾ ਕੇ ਉਸ ਮੋਣ ਦੇ ਦਰਵਾਜ਼ੇ 'ਤੇ ਆਵਾਜ਼ ਦਿੱਤੀ ਅਤੇ ਕਹਿਣ ਲੱਗੇ, ਉੱਠ ਕਿ ਆ ਮੇਰੀ ਵਾਰੀ ਦੇ, ਰਾਤ ਤੂੰ ਵਾਰੀ ਤੇਰੇ ਸਿਰ ਸੀ, ਮੀਟੀ ਤੇਰੇ ਸਿਰ ਸੀ, ਤੂੰ ਸੌਂ ਗਿਆ, ਉੱਠ ਆਪਣੀ ਕੀਤੀ ਕੋਈ ਜ਼ਬਾਨ ਤੋਂ ਹੁਣ ਫਿਰ ਨਾ। ਪਰ ਅਸਲ ਵਿੱਚ ਉਸ ਬੱਚੇ ਮੋਹਣ ਨੂੰ ਰਾਤ ਸੱਪ ਡੰਗ ਮਾਰ ਗਿਆ ਅਤੇ ਉਹਦੀ ਮੌਤ ਹੋ ਚੁੱਕੀ ਸੀ। ਗੁਰਮੁਖੋ, ਇਤਿਹਾਸ ਦੇ ਪੰਨਿਆਂ ਉੱਤੇ ਆਪਾਂ ਇਹ ਬਚਨ ਪੜ੍ਹਦੇ ਹਾਂ, ਇਹਦਾ ਮਤਲਬ ਇਹ ਨਹੀਂ ਕਿ ਗੁਰੂ ਪੁੱਤਰ ਦਾ ਇਤਿਹਾਸ ਆਪਾਂ ਲੁਕਾਈਏ, ਬਿਲਕੁਲ ਨਹੀਂ। ਦਰਵਾਜ਼ੇ 'ਤੇ ਖਲੋ ਕੇ ਕਿਹਾ ਕਿ ਮਾਈ, ਆਪਣੇ ਪੁੱਤਰ ਨੂੰ ਉਠਾ ਅਤੇ ਉਹਨੂੰ ਕਹਿ ਮੇਰੀ ਰਾਤ ਦੀ ਵਾਰੀ ਮੇਰੀ ਮੀਟੀ ਦਹਿ। ਮਾਂ ਪੁੱਤਰ ਦੇ ਵਿਛੋੜੇ ਵਿੱਚ ਰੋਂਦੀ ਪਈ ਸੀ ਅਤੇ ਕੋਲ ਆ ਕੇ ਕਹਿਣ ਲੱਗੀ, ਹੇ ਗੁਰੂ ਕੇ ਲਾਲ, ਹੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਿਬਜ਼ਾਦੇ, ਮੋਹਣ ਦੀ ਮੌਤ ਹੋ ਚੁੱਕੀ ਹੈ। ਕਹਿਣ ਲੱਗੇ, ਮਾਈ ਤੂੰ ਝੂਠ ਬੋਲਨੀ ਏ, ਉਹ ਤਾਂ ਸੁੱਤਾ ਹੈ, ਉਹਨੂੰ ਆਵਾਜ਼ ਮਾਰ ਅਤੇ ਉਹਨੂੰ ਕਹਿ ਦੇ ਅਟਲ ਆਪਣੀ ਵਾਰੀ ਆਪਣੀ ਮੀਟੀ ਲੈਣ ਆਇਆ। ਅਤੇ ਉਸੇ ਵਕਤ ਉਸ ਮਾਈ ਨੇ ਖੱਤ ਜੋੜ ਕੇ ਕਿਹਾ ਕਿ ਬਾਬਾ ਜੀ, ਮੈਂ ਆਵਾਜ਼ ਦਿੰਦੀ ਸਾਂ ਜਦੋਂ ਸਰੀਰਕ ਤੌਰ 'ਤੇ ਸੌਂਦਾ ਸੀ, ਮੇਰੀ ਆਵਾਜ਼ ਨੂੰ ਸੁਣ ਕੇ ਨੀਂਦ ਵਿੱਚ ਸੁੱਤਾ ਹੋਇਆ ਉੱਠ ਸਕਦਾ ਹੈ, ਅਤੇ ਅੱਜ ਜਿਹੜੀ ਗੂੜੀ ਨੀਂਦ ਵੀ ਸੌਂ ਗਿਆ, ਉੱਥੇ ਤਾਂ ਆਵਾਜ਼ ਕੇਵਲ ਤੇਰੇ ਬਾਪੂ ਦੀ ਹੀ ਪਹੁੰਚ ਸਕਦੀ ਹੈ, ਉੱਥੇ ਸਾਡੀਆਂ ਆਵਾਜ਼ਾਂ ਨਹੀਂ, ਉੱਥੇ ਤਾਂ ਆਵਾਜ਼ ਕਿਸੇ ਕਮਾਈ ਵਾਲੇ ਦੀ ਪਹੁੰਚੇ। ਅੰਦਰ ਗਏ, ਖੁੰਡੀ ਹੱਥ ਵਿੱਚ ਪਕੜੀ ਅਤੇ ਗਲ ਵਿੱਚ ਪਾ ਕੇ ਖੁੰਡੀ, ਉੱਠ ਕੇ ਕਹਿਣ ਲੱਗੇ, ਉੱਠ ਮੇਰੀ ਮੀਟੀ ਦੇ, ਮੇਰੀ ਵਾਰੀ ਦੇ, ਤੂੰ ਘੇਸ ਵੱਟ ਕੇ ਸੁੱਤਾ। ਉਸੇ ਵੇਲੇ ਉਹ ਬੱਚਾ ਉੱਠ ਖਲੋਤਾ। ਬਾਬਾ ਅਟਲ ਜੀ ਖੇਲਦੇ ਰਹੇ ਅਤੇ ਜਦੋਂ 6ਵੇਂ ਪਾਤਸ਼ਾਹ ਜੀ ਨੂੰ ਪਤਾ ਲੱਗਾ, ਸ਼ਾਮ ਨੂੰ ਬੁਲਾ ਕੇ ਕਹਿੰਦੇ ਨੇ, ਬੇਟਾ ਹੁਣ ਇੱਕ ਮਿਆਨ ਵਿੱਚ 2 ਤਲਵਾਰਾਂ ਨਹੀਂ ਰਹਿ ਸਕਦੀਆਂ। ਸੱਚੇ ਪਾਤਸ਼ਾਹ, ਕਿਉਂ? ਕਹਿਣ ਲੱਗੇ, ਰੱਬ ਦੀ ਕੀਤੀ ਵਿੱਚ ਦਖਲ ਨਹੀਂ ਦੇਈਦਾ, ਪਰਮਾਤਮਾ ਦੇ ਹੁਕਮ ਦੇ ਸਾਹਮਣੇ ਆਪਣੀਆਂ ਗੱਲਾਂ ਨਹੀਂ ਚਲਾਈਦੀਆਂ। ਸੱਚੇ ਪਾਤਸ਼ਾਹ, ਹੋਇਆ ਕੀ? ਕਹਿਣ ਲੱਗੇ, ਅੱਜ ਉਸ ਬੱਚੇ ਨੂੰ ਤੂੰ ਜਿੰਦਿਆਂ ਕਰਕੇ ਆਇਆ, ਕੱਲ੍ਹ ਨੂੰ ਬਾਦਸ਼ਾਹਾਂ ਦੇ, ਅਮੀਰਾਂ ਵਜ਼ੀਰਾਂ ਦੇ ਪੁੱਤਰ ਧੀ ਮਰਨਗੇ ਅਤੇ ਇੱਥੇ ਲੋਕ ਮੰਜੀਆਂ ਲੈ ਕੇ ਬੱਚਿਆਂ ਦੀਆਂ ਆ ਜਾਣਗੇ, ਹੁਣ ਜਾਂ ਤੁਸੀਂ ਤਨ ਵਿੱਚ ਰਹੋਗੇ ਜਾਂ ਅਸੀਂ ਰਹਾਂਗੇ। ਬਾਬਾ ਅਟਲ ਜੀ ਘਰ ਨਹੀਂ ਗਏ। ਜਿਸ ਥਾਂ 'ਤੇ ਅਸੀਂ ਉਹਨਾਂ ਦਾ ਅਸਥਾਨ ਦੇਖਦੇ ਹਾਂ ਕਿ ਪਿਤਾ ਸਤਿਗੁਰੂ ਜੀ ਕਿਰਪਾ ਕਰੋ, ਮੇਰੇ ਤੋਂ ਭੁੱਲ ਹੋ ਗਈ, ਮੈਨੂੰ ਬਖਸ਼ ਲਵੋ, ਆਏ ਉਸ ਅਸਥਾਨ ਦੇ ਉੱਪਰ ਬਸਤਰ ਲਏ ਅਤੇ ਬਾਬਾ ਅਟਲ ਜੀ ਨੇ ਆਪਣੇ ਅੰਦਰ ਨੂੰ ਉਸ ਪਰਿਪੂਰਨ ਪਰਮੇਸ਼ਵਰ ਵਿੱਚ ਮਿਲਾ ਦਿੱਤਾ। 9 ਸਾਲ ਦੀ ਉਮਰ ਬਾਬਾ ਅਟਲ ਰਾਏ ਜੀ ਦੀ, ਜਿਸ ਦਿਨ ਉਹ ਚਲਾਣਾ ਕਰ ਗਏ। ਗੁਰੂ ਤੇਗ ਬਹਾਦਰ ਜੀ ਦੇ ਵੱਡੇ ਭਰਾਤਾ ਨੇ ਬਾਬਾ ਅਟਲ ਜੀ, ਕਿਉਂਕਿ ਮਾਤਾ ਨਾਨਕੀ ਦੀ ਕੁੱਖ ਵਿੱਚੋਂ 2 ਪੁੱਤਰ ਨੇ, ਵੱਡੇ ਨੇ ਬਾਬਾ ਅਟਲ ਜੀ ਅਤੇ ਛੋਟੇ ਨੇ ਗੁਰੂ ਤੇਗ ਬਹਾਦਰ ਜੀ। ਜਦੋਂ ਬਾਬਾ ਅਟਲ ਜੀ ਨੂੰ ਆਪਣੀਆਂ ਅੱਖਾਂ ਸਾਹਮਣੇ ਸੰਸਾਰ ਤੋਂ ਕੂਚ ਕਰਦਿਆਂ ਦੇਖਿਆ ਅਤੇ ਗੁਰੂ ਤੇਗ ਬਹਾਦਰ ਜੀ ਉੱਪਰ ਇਤਨਾ ਕੁ ਅਸਰ ਹੋਇਆ ਕਿ ਗੁਰੂ ਤੇਗ ਬਹਾਦਰ ਉਸ ਦਿਨ ਤੋਂ ਬਾਅਦ ਹੋਰ ਵੀ ਗੰਭੀਰਤਾ ਵੀ ਚਲੇ ਗਏ, ਚੁੱਪ ਰਹਿਣਾ ਸ਼ੁਰੂ ਕਰ ਦਿੱਤਾ। ਅੰਮ੍ਰਿਤਸਰ ਦੀ ਧਰਤੀ 'ਤੇ ਰਹਿੰਦਿਆਂ ਬਾਲ ਉਮਰ ਹਜ਼ੂਰ ਦੀ ਬਤੀਤ ਹੋਈ ਹੈ। ਇੱਥੇ ਇੱਕ ਬਚਨ ਬੜਾ ਸੋਹਣਾ ਇਤਿਹਾਸਕਾਰ ਕਹਿੰਦੇ ਕਿ ਗੁਰੂ ਤੇਗ ਬਹਾਦਰ ਕਦੀ ਕਿਸੇ ਨਾਲ ਜ਼ਿਆਦਾ ਨਹੀਂ ਸਨ ਬੋਲਦੇ। ਗੁਰੂ ਤੇਗ ਬਹਾਦਰ ਕਦੀ ਕਿਸੇ ਨਾਲ ਖਿੜ ਖੜਾ ਕੇ ਖੱਸੇ ਨਹੀਂ ਸਨ। ਅਤੇ ਇੱਕ ਵਿਦਵਾਨ ਤਾਂ ਇੱਥੋਂ ਤੱਕ ਕਹਿੰਦਾ ਹੈ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਜਦੋਂ ਤੇਰੇ ਅੰਮ੍ਰਿਤ ਬਚਨ ਮੈਂ ਪੜ੍ਹਨਾ ਵਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ, ਤੁਸੀਂ ਤਾਂ ਸੋਹਲੇ ਰੱਬ ਦੇ ਗਾਏ ਅਤੇ ਜਾਂ ਮੌਤ ਨੂੰ ਆਵਾਜ਼ਾਂ ਮਾਰੀਆਂ। ਇੰਨੀ ਗੰਭੀਰਤਾ, ਇੰਨਾ ਬੈਰਾਗ ਤੁਹਾਡੇ ਅੰਦਰ ਕਿ ਗੁਰੂ ਤੇਗ ਬਹਾਦਰ ਕਦੀ ਤੁਸੀਂ ਚੰਚਲਤਾਈ ਵਿੱਚ ਖੱਸੇ ਨਹੀਂ ਹੋਵੋਗੇ, ਕਦੀ ਤੂੰ ਉੱਚੀ ਉੱਚਾ ਖਿੜ ਖੜਾ ਕੇ ਨਸੇ ਹੋਵੋਗੇ। ਅੱਤ ਦੇ ਗੰਭੀਰ ਨੇ ਅਤੇ ਚੁੱਪ ਰਹਿੰਦੇ ਨੇ। ਅਤੇ ਗੁਰੂ ਤੇਗ ਬਹਾਦਰ ਜੀ ਦਾ ਨੇਮ ਕੀ ਹੈ ਕਿ ਗੁਰੂ ਸੰਗਤ ਵਿੱਚ ਆਉਣਾ ਅਤੇ ਨੀਵੀਂ ਪਾ ਕੇ ਸੰਗਤ ਵਿੱਚ ਪਿੱਛੇ ਬੈਠ ਜਾਣਾ। ਉਹਨਾਂ ਦਾ ਨੇਮ ਹੈ ਕਿ ਜੇ ਇਕਾਂਤ ਵਿੱਚ ਨੇ ਤਾਂ ਕੇਵਲ ਅੰਤਰਮੁਖੀ ਹੋ ਕੇ ਪਿਆਰੇ ਦੇ ਨਾਮ ਨਾਲ ਜੁੜੇ ਰਹਿਣ। ਕੋਈ ਸਮਾਂ ਐਸਾ ਨਹੀਂ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਦੇ ਹਿਰਦੇ ਵਿੱਚੋਂ ਪਰਮਾਤਮਾ ਦੀ ਯਾਦ ਵਿਸਰੀ ਹੋਵੇ। ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ, ਉਹਨਾਂ ਦੇ ਜੀਵਨ ਵਿੱਚ ਸਿਮਰਨ ਤੋਂ ਲੈ ਕੇ ਸ਼ਹਾਦਤ ਤੱਕ ਦਾ ਇੱਕ ਸਫ਼ਰ ਹੈ। ਇਉਂ ਕਹਿ ਲਓ ਕਿ ਇਬਾਦਤ ਗੁਰੂ ਤੇਗ ਬਹਾਦਰ ਜੀ ਦੀ ਨੀਂਹ ਹੈ ਅਤੇ ਸ਼ਹਾਦਤ ਗੁਰੂ ਤੇਗ ਬਹਾਦਰ ਜੀ ਦਾ ਕਲਸ਼ ਹੈ। ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਿਮਰਨ ਤੋਂ ਲੈ ਕੇ ਸ਼ਹਾਦਤ ਤੱਕ ਦਾ ਇੱਕ ਸਫ਼ਰ ਹੈ। ਗੁਰੂ ਤੇਗ ਬਹਾਦਰ ਜੀ ਨੇ ਹਰ ਵੇਲੇ ਕੇਵਲ ਪਰਮਾਤਮਾ ਦੀ ਯਾਦ, ਪਰਮਾਤਮਾ ਦਾ ਚਿੰਤਨ, ਅਤੇ ਹਰ ਵੇਲੇ ਉਹ ਚੁੱਪ ਰਹਿੰਦੇ ਸਨ। ਗੁਰਮੁਖੋ, ਚੁੱਪ ਦੋ ਤਰ੍ਹਾਂ ਦੀ ਹੈ। ਦੋ ਇਨਸਾਨ ਚੁੱਪ ਕਰਦੇ ਨੇ, ਇੱਕ ਤਾਂ ਕਪਟੀ ਬੰਦੇ ਨੂੰ ਬਹੁਤ ਚੁੱਪ ਦੇਖੋਗੇ ਅਤੇ ਇੱਕ ਰੱਬ ਦੇ ਰੰਗ ਵਿੱਚ ਰੱਤੇ ਹੋਏ ਨੂੰ ਚੁੱਪ ਦੇਖੋਗੇ। ਇਹਦਾ ਕਾਰਨ ਹੈ, ਕਪਟੀ ਇਨਸਾਨ ਕਦੀ ਆਪਣਾ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ, ਅਤੇ ਰੱਬ ਦੀ ਬੰਦਗੀ ਕਰਨ ਵਾਲਾ ਉਹ ਅੰਦਰ ਦੇ ਰਸ ਵਿੱਚ ਇੰਨਾ ਮਗਨ ਹੈ ਉਹਦੇ ਕੋਲ ਵੀ ਸਮਾਂ ਨਹੀਂ ਆਪਣੇ ਮੂੰਹ ਨੂੰ ਖੋਲ੍ਹਣ ਦਾ। ਗੁਰੂ ਤੇਗ ਬਹਾਦਰ ਅੱਤ ਦੇ ਖਾਮੋਸ਼ ਨੇ ਅਤੇ ਉਹਨਾਂ ਨੇ ਨਾਮ ਨੂੰ ਆਸਰਾ ਬਣਾਇਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇੱਕ ਬਚਨ ਕਿਹਾ ਹੈ ਕਿ ਪਿਆਰਿਓ, ਇੱਕ ਨਾਮ ਐਸਾ ਹੈ ਜਿਹੜਾ ਅੰਦਰ ਨੂੰ ਸ਼ਕਤੀ ਤਾਕਤ ਦੇ ਸਕਦਾ ਹੈ। ਸਤਿਗੁਰੂ ਨੇ ਨਾਮ ਦੀ ਉਪਮਾ ਵਿੱਚ ਅਨੇਕਾਂ ਬਚਨ ਕਹੇ, ਪਰ ਚਾਰ ਤੁਕਾਂ ਮੈਂ ਤੁਹਾਡੇ ਨਾਲ ਸਾਂਝੀਆਂ ਜ਼ਰੂਰ ਕਰਨੀਆਂ ਚਾਹੁੰਦਾ। ਸਾਹਿਬ ਕਹਿੰਦੇ ਨੇ ਕਿ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਮੇਰੇ ਮਨਾ, ਉਸ ਪਰਮਾਤਮਾ ਦੇ ਨਾਮ ਨੂੰ ਧਿਆ ਜਿਹੜਾ ਨਾਮ ਸਾਰੀ ਦੁਨੀਆ 'ਤੇ ਆਪਣਾ ਰਾਜ ਕਾਇਮ ਕਰੀ ਬੈਠਾ ਹੈ, ਕਿਉਂਕਿ ਜਿਸ ਦੇ ਕੋਲ ਨਾਮ ਹੈ ਉਸ ਤੋਂ ਵੱਡਾ ਹੋਰ ਕੋਈ ਸੁਲਤਾਨ ਨਹੀਂ, ਜਿਸ ਕੋਲ ਬੰਦਗੀ ਹੈ ਉਸ ਤੋਂ ਵੱਡਾ ਹੋਰ ਕੋਈ ਬਾਦਸ਼ਾਹ ਨਹੀਂ। ਭਾਈ ਸਾਹਿਬ ਭਾਈ ਨੰਦ ਲਾਲ ਜੀ ਤਾਂ ਕਹਿੰਦੇ ਨੇ ਕਿ ਅਸਮਾਨ ਦੇ ਉੱਪਰ ਚੰਦਰਮਾ ਹੈ, ਧਰਤੀ 'ਤੇ ਗਹਿਰਾਈ ਵਿੱਚ ਸਮੁੰਦਰ ਹੈ। ਕਹਿੰਦੇ ਨੇ ਜਿਸ ਨੂੰ ਪਰਮਾਤਮਾ ਨੇ ਬੰਦਗੀ ਦਾ, ਸਿਮਰਨ ਦਾ ਲਿਬਾਸ ਦੇ ਦਿੱਤਾ, ਆਕਾਸ਼ ਤੋਂ ਲੈ ਕੇ ਪਾਤਾਲ ਤੱਕ ਜਿਤਨੇ ਵੀ ਖਜ਼ਾਨੇ ਨੇ ਉਹਦੇ ਸਾਹਮਣੇ ਖੱਤ ਜੋੜ ਕੇ ਖਲੇ ਹੋ ਜਾਂਦੇ ਨੇ ਜਿਸ ਕੋਲ ਬੰਦਗੀ ਹੈ। ਅਸਮਾਨ ਤੋਂ ਲੈ ਕੇ ਪਾਤਾਲ ਤੱਕ ਉਹਦਾ ਅੰਦਰੂਨੀ ਰਾਜ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬਚਨ ਨੇ ਕਿ ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਜਿਸ ਨੂੰ ਰੱਬ ਨੇ ਬੰਦਗੀ ਦਾ ਲਿਬਾਸ ਦੇ ਦਿੱਤਾ, ਦੌਲਤ ਅਜ਼ਮਾ ਤਾਂ ਮਾਹੀ ਤਰਾਸਤ, ਉਹਦਾ ਚੰਦਰਮਾ ਤੋਂ ਲੈ ਕੇ ਸਮੁੰਦਰ ਦੀ ਗਹਿਰਾਈ ਤੱਕ ਆਪਣਾ ਰਾਜ ਹੈ। ਗੁਰਮੁਖੋ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਸ ਨਾਮ ਦੀ ਟੇਕ ਲੈ ਕੇ ਬੈਠੇ ਨੇ ਜਿਹਨੂੰ ਸਾਹਿਬ ਨੇ ਕਿਹਾ ਹੈ, ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ, ਜੋ ਅੰਤੀ ਅਵਸਰ ਲੈ ਛਡਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੋਗ ਗਵਾਏ। ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਨਾਨਕ ਨਾਮ ਆਰਾਧ ਸਭਨਾ ਤੇ ਵੱਡਾ, ਸਭ ਨਾਵੇਂ ਅੱਗੇ ਆ ਨਿਵਾਹੇ। ਗੁਰੂ ਤੇਗ ਬਹਾਦਰ ਕਿਉਂ ਚੁੱਪ ਨੇ? ਕਿਉਂਕਿ ਉਹ ਅੰਦਰ ਦੇ ਕਿਸੇ ਖਜ਼ਾਨੇ ਨਾਲ ਜੁੜ ਗਏ ਨੇ। ਜਿਸ ਨੂੰ ਗੁਰਮੁਖੋ ਸੱਚਾ ਨਾਮ ਮਿਲ ਜਾਏ ਉਹਦੀ ਤਾਂ ਆਵਾਜ਼ ਅੰਦਰੋਂ ਬਾਹਰੋਂ ਬੰਦ ਹੈ। ਇਹਦਾ ਕੋਈ ਕਾਰਨ ਹੈ? ਮੈਂ ਤਿੰਨ ਚਾਰ ਉਦਾਹਰਨਾਂ ਆਪ ਜੀ ਦੇ ਸਮਕਸ਼ ਦੇਣੀਆਂ ਚਾਹੁੰਦਾ। ਗੁਰੂ ਤੇਗ ਬਹਾਦਰ ਜੀ ਦੀ ਚੁੱਪ ਕਪਟ ਵਾਲੀ ਚੁੱਪ ਨਹੀਂ। ਗੁਰੂ ਤੇਗ ਬਹਾਦਰ ਜੀ ਦੀ ਚੁੱਪ ਅੰਦਰ ਦੇ ਖਜ਼ਾਨੇ ਨੂੰ ਪ੍ਰਾਪਤ ਕੀਤੀ ਹੋਈ ਚੁੱਪ ਹੈ। मैं चार उदाहरण देनिया चाहना जिन्हां नूं परमात्मा ने बाहर दी चुप दिती वह अंदर दे किसे अमोल खजाने ते जा पहुँचते हैं। भाई साहब भाई गुरदास जी ने एक बचन कहा है, वह कहिंदे ने आदमी का मूँह खाली होवे वह फटाफट बोलदा है, पर जे मूँह भरिया होवे ना ते आदमी दी मूँह विचो जबान विचो आवाज़ नहीं निकलती। मूँह खाली है तो बोलेगा पर जदों मूँह भर जाए उहदे अंदरों आवाज़ नहीं। भाई साहब ने एक बचन कहा है, कह लगे जिस दे अंदर नाम टिक गया उस दा मूँह भर गया नाम विच, नाम विच भरे हुए मुख कदी भी नहीं बोलते, खाली मूँह दे विचों आवाज़ निकलती है। बुरकी मूँह विच पाई होवे ते आपां आवाज़ दईए ते कदी किसे ने रोटी खांदियां अगों उत्तर नहीं दिता, पुछया जाए बई असी तेरे ते प्रश्न पै करने आ तू चुप क्यों वे, ते अगों उत्तर मिलेगा इहदा कारण है मेरा मूँह खाली नहीं। खाली मूँह बोलते ने जिस मूँह विच परमात्मा की याद वस जाए, सच जाणो वो रस लैण वाला मूँह कदी नहीं बोलता हुंदा। भाई साहब जी ने बोल बचन किते ने, कह लगे गली साध ना आवई जब जस जीव रसाली, जिन्हों परमात्मा ने अंदर दा रस दे दिता उहदे कोल चुप है, खाली मूँह बोलता है। चेते रखो भरे कोई मूँह विचों आवाज़ नहीं। गुरु तेग बहादुर जी की चुप अंदर दे रस नाल भरपूर है, अंदरों टिके ने हुण खाली मूँह होवे खाली अंदर होवे ते बोलन, गुरु तेग बहादुर अंदर दे रस विच मगन। दूसरी बेनती, कदी भवरे नूं फुल दे उपर गूंज पांदियां देखो, जदों भवरा फुल दे कोल आउंदा उदों आ के फुल दे उपर पहला रस माण दा यतन करदा, वह उपर परिक्रमा करके गूंजा पाएगा, पर जदों वह फुल दे रस विच मगन हो जाता है उदों भवरे की गूंज भवरे की आवाज़ बंद हो जाती है। जे पुछया जाए ये ओही भवरा जिहड़ा इन्नी दूर तो गुंजार पाँदा आया ते फुल ते बैठन की देर सी चुप क्यों कर गया, ते अगों उत्तर मिलेगा कि असल विच भवरे दे मूँह नूं जदों रस नहीं मिलिया उन्नी देर तक ही गूंज पाँदा है, जदों फुल दे रस विच मगन हो जाए उदों इहदे गूंज अपने आप ही बंद हो जाती है। खाली भवरे का मूँह गूंज पाँदा है, जदों रस विच मगन फिर गूंज नहीं। मैं तीसरी उदाहरण अर्ज करा कि सिप्पी का मूँह खुला है, समुद्र के पानी उपर सिप्पी तरदी है, जे यतन करिए कि सिप्पी नूं पकड़ के हथ नाल बंद करिए इहदा मूँह बंद हो जाए, कदाचित सिप्पी का मूँह हथ नाल घुटिया बंद नहीं हुंदा, पर जदों तरदी हुई सिप्पी दे विच एक पानी की सवानती बूंद चली जाए तो सिप्पी का मूँह अपने आप बंद हो जाता है। जे उस सिप्पी का मूँह खोलन का यतन करिए तो फिर खुलदा नहीं। सियाणे कहिंदे ने खाली सिप्पी का मूँह खुला है, सवानती बूंद पै जाए तो सिप्पी का मूँह बंद कह। गुरमुखो खाली हिरदे की बोलते ने, तो जिस गुरु तेग बहादुर के हिरदे विच सच्चे नाम की बूंद टिक गई कोई यतन करे तो गुरु तेग बहादुर तां भी गंभीर ने। मैं बेनती कर रहा खाली मूँह बोलदा है भरे विचों आवाज़ नहीं, फुल ते बैठा होया भवरा आनंद लैंदा है, उहदी गुंजार मोगी जदों रस लिया, खाली सिप्पी का मूँह खुला है अंदर मोती आ जाए तो मूँह बंद हो जाता है। सच जाणो जितना कोई चुप विच अपने अंदर टिकदा नाम विच उन्ना कीमती जन्म बनता है। जिहड़ा बीज मिट्टी दे थले अपने आप नूं खामोश कर लैंदा है उस बीज दे विचों एक दिन कीमती रुख निकलता। गुरु तेग बहादुर बाल उम्र विच बिल्कुल खामोश ने चुप ने, ते उन्हां नूं ए समझ है कि साचा नाम मेरा आधारो, साच नाम आधार मेरा जिन भुखा सब गवाइयां। क्यों चुप ने, कर शांत सुख मन आए वसिया, जिन इच्छा सब पुजाइयां, सदा कुरबान कीता गुरु विटों जिस दियां ए वडियाइयां। गुरु तेग बहादुर बोलदे ने पर ओ इस शब्द नूं कमा के बोलदे किथे ने, संत मिले किच सुनिया कही है, कोई रब दा प्यारा मिलदा उहदे नाल खसदे ने गल करदे ने, पर उहनां दा खसना संसार दा सना नहीं, उहनां दा खासा भी नाम विच है। कहिंदे ने संत मिले किच सुनिया कही है, मिला असंत मस्ट कर रही है, बाबा बोलना क्या कही है, जैसे राम नाम रब रही है। बोलते ने किथे संतन श्यो बोले उपकारी, मूर्ख श्यो बोले चख मारी, बोलत बोलत बड़े बिकारा, बिन बोले क्यों करे बिचारा। कह लगे कहो कबीर छूछा घट बोले, छूछा दा अखरी अर्थ खाली, घट दा अर्थ घड़ा, खाली घड़े नू टनका के देखो ते आवाज निकलेगी, ते जेड़े घरे भरे खोण भरे कोई घड़े नू टनका के यतन करो, भरियां विचों आवाज़ नहीं निकलती, खालियां विचों आवाज़ निकलती है। कहो कबीर छूछा घट बोले, भरिया होए सो कबू ना डोले। गुरु तेग बहादुर जी ने अमृतसर दी धरती ते नाम सिमरन जप तप इत्थे बंदगी शुरू कर दिती। पिता गुरु जी दे नाल आए अमृतसर दी धरती नू छड के हजूर करतारपुर दी धरती ते आए ने। चौथी जंग गुरु तेग बहादुर आप विच शामिल होए ने। इसे करतारपुर दी धरती ते भाई लाल चंद दी सपुत्री माता गुजरी जी जिन्हां नू आपां कहने आ, उन्हां दी शादी गुरु तेग बहादुर जी नाल होई है। करतारपुर साहब दी धरती तो पिता गुरु हरगोबिंद साहब, माता नानकी ते गुरु तेग बहादुर जी दे महल माता गुजरी जी कीरतपुर साहब दी धरती ते चले गए। कीरतपुर साहब जाके गुरु तेग बहादुर जी दा रोज़ दा नेम सी कि संगत विच बहना, बाणी कीर्तन सेवा तो बिना खोर दूजी कोई गल नहीं। गुरु हरगोबिंद साहब ने कीरतपुर साहब दी धरती ते फैसला कीता है कि गद्दी अपने पुत्र नू नहीं। गुरु हरगोबिंद साहब जी ने बाबा गुरदित्ता जी दे वड्डे पुत्र अपने पोते गुरु हरराय साहब नू गुरगद्दी दे दित्ती। जदों गुरु हरराय साहब नू गुरगद्दी दित्ती ते माता नानकी जी कोल आए ते खत जोड़ के पुछया सच्चे पातशाह कि मेरा पुत्र ना तां किसे मसंद नाल बोलदा है, ना संगत विच ज़्यादा विचरदा है, ना ये कदी किसे नाल लैण देण दी गल करदा है, ते तुसी कृपा करके दसो कि मेरे पुत्र दा की बनेगा। तन गुरु हरगोबिंद साहब ने उस वेले तीन बख्शां माता नानकी नू दित्तियां। एक तां अपने कोलो हथ पूंज के रुमाल सी, वह रुमाल दे दिता। दूसरी अपने कोलो एक गुरबाणी दी पोथी दे दित्ती, ते तीसरी तन गुरु हरगोबिंद साहब ने अपने कोलो एक कटार दे दित्ती। नाले शब्द कह नानकी कि तुसी कीरतपुर साहब नहीं रहना, साढ़े जान तो बाद तुसी बकाले दी धरती ते चले जाना है। बकाले गुरु तेग बहादुर जी नू क्यों भेजदे पए ने, इस दा कोई कारण है, क्योंकि माता गंगा जी इसे बकाला साहब दी धरती ते अपने शरीरक चोले नू त्यागिया सी। तन गुरु हरगोबिंद साहब बाबा बकाला बाद विच नाम है, पहला केवल बकाला सी। बकाले गुरु हरगोबिंद साहब गए, इत्थे एक सिख सी भावना वाला, जिस गुरुद्वारे दे आपां अज दर्शन करने आ बाबा बकाला साहब, उस सिख दा नाम सी भाई मेहरा। भाई मेहरे ने धन गुरु हरगोबिंद साहब दी सेवा कीती। माता गंगा जी दे चलाने वेले ओ कोल सी। जदों गुरु हरगोबिंद साहब बकाले दी धरती तो वापस आउण लगे ते भाई मेहरे ने खत जोड़ के कहा, सच्चे पातशाह चित करदा है कि कुछ दिन मेरे घर विच होर ठहरो, आप कृपा करो कुछ समा इस धरती नू भाग लाओ। ते तन गुरु हरगोबिंद साहब ने कहा, भाई मेहरे चेते रख, समा आवेगा, एक दो दिन नहीं, असी कई साल तेरे घर विच आ के रहांगे, तेरे घर दे अंदर बंदगी दा प्रवाह चलेगा, तेरे घर अंदर रूहानियत दियां तरंगां उठणगियां। अज सानू जान दे, कोई समा आवेगा ते सालां बद्दी तेरे घर विच टिकांगे। सच जाणो गुरु हरगोबिंद साहब ने कीरतपुर साहब दी धरती ते इह दातां दे के गुरु तेग बहादुर जी नू, माता नानकी जी नू ते गुरु तेग बहादुर जी दे महल नू बकाला साहब दी धरती ते भेज दिता। हुण बकाला साहब गुरु तेग बहादुर जी दा ओ अस्थान देखो, जिस अस्थान ते बैठ के उन्हें केवल परमात्मा दी इबादत कीती, केवल परमात्मा दा चिंतन कीता, साईं दा सिमरन कीता। ਇੱਥੇ ਗੁਰੂ ਤੇਗ ਬਹਾਦਰ ਕਿਸੇ ਨਾਲ ਫਾਲਤੂ ਨਹੀਂ ਬੋਲੇ, ਅੱਗੇ ਵੀ ਚੁੱਪ ਸਨ। ਸ਼ਾਮ ਨੂੰ ਜਦੋਂ ਸੂਰਜ ਛਿਪਦਾ ਸੀ, ਕਦੀ ਘੋੜੀ 'ਤੇ ਅਸਵਾਰ ਹੋ ਬਕਾਲੇ ਪਿੰਡ ਦੀ ਜੂਹ ਤੋਂ ਬਾਹਰ ਜਾਣਾ, ਥੋੜ੍ਹੀ ਜਿਹੀ ਸੈਰ ਕਰਕੇ ਫਿਰ ਵਾਪਸ ਆ ਜਾਣਾ, ਨਹੀਂ ਤਾਂ ਸਾਰਾ ਦਿਨ ਕਰਤਾਰ ਦੀ ਇਬਾਦਤ ਵੀ ਜੁੜੇ ਰਹਿੰਦੇ। ਇੱਥੋਂ ਦੀ ਘਟਨਾ ਨੂੰ ਸਾਹਿਬ ਗੁਰੂ ਕਲਗੀਧਰ ਜੀ ਦੇ ਬਚਨਾਂ ਵਿੱਚ ਅਸੀਂ ਪੜ੍ਹਦੇ ਹਾਂ। ਉਹ ਕਹਿੰਦੇ ਨੇ ਕਿ ਮੇਰੇ ਪਿਤਾ ਜੀ ਅਤੇ ਮੇਰੇ ਮਾਤਾ ਜੀ ਦੀ ਇੰਨੀ ਕੁ ਭਗਤੀ ਸੀ, ਇੰਨੀ ਆਰਾਧਨਾ ਸੀ ਕਿ ਉਹਨਾਂ ਦੀ ਕਮਾਈ ਤੋਂ ਦੇਖ ਕੇ ਪਰਮਾਤਮਾ ਤਰੁੱਟ ਪਏ। ਪਿਤਾ ਜੀ ਦੀ ਭਗਤੀ ਦਾ ਜ਼ਿਕਰ ਗੁਰੂ ਕਲਗੀਧਰ ਜੀ ਨੇ ਬਚਿੱਤਰ ਨਾਟਕ ਵਿੱਚ ਕੀਤਾ ਹੈ। ਕਹਿਣ ਲੱਗੇ, ਤਾਤ ਮਾਤ ਮੁਰ ਅਲਖ ਅਰਾਧਾ, ਮੇਰੇ ਤਾਤ ਪਿਤਾ ਜੀ, ਮਾਤ ਮਾਂ, ਮਾਤਾ ਅਤੇ ਪਿਤਾ ਨੇ ਉਸ ਅਲੱਖ ਪਰਮਾਤਮਾ ਦੀ ਭਗਤੀ ਕੀਤੀ। ਤਾਤ ਮਾਤ ਮੁਰ ਅਲਖ ਅਰਾਧਾ, ਬਹੁਵਿਧ ਯੋਗ ਸਾਧਨਾ ਸਾਧਾਂ, ਤਿੰਨ ਜੋ ਕਰੀ ਅਲਾਕੀ ਸੇਵਾ, ਤਾਂ ਤੇ ਪਏ ਪ੍ਰਸੰਨ ਗੁਰਦੇਵਾ। ਉਸ ਅਲੱਖ ਪਰਮਾਤਮਾ ਦੀ ਇਬਾਦਤ ਕੀਤੀ, ਉੱਥੇ ਸਿਮਰਨ ਕੀਤਾ ਗਿਆ। ਇੱਧਰ ਗੁਰੂ ਖਾਰਾ ਸਾਹਿਬ ਗੱਦੀ 'ਤੇ ਬਿਰਾਜਮਾਨ ਸਨ। ਉਹਨਾਂ ਨੇ ਆਪਣੇ ਛੋਟੇ ਪੁੱਤਰ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ। ਗੁਰੂ ਤੇਗ ਬਹਾਦਰ ਆਪਣੇ ਮਾਲਕ ਦੀ ਯਾਦ ਵਿੱਚ ਬਕਾਲਾ ਸਾਹਿਬ ਦੀ ਧਰਤੀ 'ਤੇ ਟਿਕੇ ਰਹੇ। ਗੁਰਮੁਖੋ, ਅੱਜ ਉਹ ਰਸ ਭਰਦਾ ਪਿਆ ਹੈ ਜਿਹਨੇ ਕਲੂ ਵਿੱਚ ਸਭ ਤੋਂ ਵੱਡਾ ਸਾਕਾ ਕਰਨਾ ਹੈ। ਜੇ ਇਤਨੇ ਵੱਡੇ ਜ਼ਾਲਮ ਨਾਲ ਟੱਕਰ ਲੈਣੀ ਹੈ ਤਾਂ ਅੰਦਰ ਦੀ ਕਮਾਈ ਵੀ ਇਤਨੀ ਹੋਣੀ ਚਾਹੀਦੀ ਹੈ, ਕਿਉਂਕਿ ਕਮਾਈ ਤੋਂ ਬਿਨਾਂ, ਅੰਦਰ ਦੇ ਸਿਮਰਨ ਤੋਂ ਬਿਨਾਂ ਅਡੋਲਤਾ ਨਹੀਂ, ਇਬਾਦਤ ਤੋਂ ਬਿਨਾਂ ਸ਼ਹਾਦਤ ਨਹੀਂ, ਅੰਦਰ ਦੀ ਬੰਦਗੀ ਤੋਂ ਬਿਨਾਂ ਕੁਰਬਾਨੀ ਨਹੀਂ।